गरीब को लेहोर लाए, हाँ मोगे गरीब को लेहोर लाए, नानक आए पे शरणाए। अरदास 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 गौर रामदास राखो शरणाए, गौर रामदास राखो शरणाए, हम अब गुण परे एक गुण नाई, अमृत छाड़ दिखे बिख खाई, माया मो परम पे फूले, सुत तरस्यों प्रीत लगाई, इत उत्तम पंथ सुनियो गुरु संगत, तेहे मिलंत जम तरास मिटाई, एक अरदास पाटी रत की, गुरु रामदास रखो शरणाई, अरदास अरदास भाट की रत्ती, एक अरदास पाट की रत्ती, गौर रामदास रखो शरणाई, गौर रामदास रखो शरणाई, अरदास अरदास
Gaur Ram Das,
तीर्था होए सो गुरु पे अरदास कर 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 जी की बिरथा होए सो गुरु पे अरदास कर सो गुरु पे अरदास सियाणप सगल छोड सियाणप सगल मन तन अरत पर मन तन अरत पर हरे जी की व्यर्था होए सो गुर पैर दर्शन करो गुरु रामदास दे चरणा दे पैर लफ जावे ते दर्शन हो
पूजो गुरु के पैर गुरमत जाए जर साध जना के संग पवजल बिखम तारे सेवो सतगुर देव अगे ना मरो डर खिन में करे निहाल ऊने सुवर पर मन को होए संतोख त्याइए सदा हर सो लगा सतगुर सेव जा को करम
अरदास कर अरदास कर
अरदास कर अरदास कर
अरदास कर अरदास कर
अरदास कर
सारी संगत अक्तूबर नवंबर दे दिन इहो जे आ जांदे आ भुख लगदी है कीर्तन करिए पर हनेरा कहिंदा ध्यान रख विछोड़ा पा देंदा है बहुत लोकां दी राय अरदास नहीं करनी चाहिए बहुत लोग करनी चाहिए ਪਰ ਮਹਾਂਪੁਰਸ਼ਾਂ ਦੇ ਬਚਨ ਨੇ ਕਹਿੰਦੇ ਜਿਹੜਾ ਅਰਦਾਸ ਨਹੀਂ ਕਰਦਾ ਹੰਕਾਰੀ ਹੋ ਜਾਏ। ਅਰਦਾਸ ਦੱਸਦੀ ਤੇਰੇ ਤੋਂ ਵੀ ਉੱਤੇ ਕੋਈ ਹੈ, ਅਰਦਾਸ ਪੂਰੀ ਹੋਵੇ, ਅਰਦਾਸ ਪਹੁੰਚ ਜਾਵੇ, ਇਹਦੀਆਂ ਜੁਗਤੀਆਂ ਸਾਂਝੀਆਂ ਹੋ ਰਹੀਆਂ ਨੇ, ਗੁਰੂ ਸਾਹਿਬ ਕਰਾ ਰਹੇ ਨੇ। ਅੱਜ ਅੱਠਵੀਂ ਜੁਗਤੀ ਦੀ ਵਾਰੀ ਹੈ। ਕਈ ਨਵੇਂ ਆਏ ਹੁੰਦੇ ਨੇ, ਪਹਿਲੀਆਂ ਸੱਤ ਜੁਗਤੀਆਂ ਕੇਵਲ ਬੋਲ ਕੇ ਲੰਘਦੇ ਹਾਂ। ਅਰਦਾਸ ਕਰਨ ਦੀ ਪਹਿਲੀ ਜੁਗਤੀ, ਤੁਸੀਂ ਕੋਈ ਅਰਦਾਸ ਕਰਨ ਲੱਗੇ ਹੋ, ਤੁਸੀਂ 51 ਪਾਠ, 21 ਪਾਠ, 101 ਪਾਠ, ਸੁਖਮਨੀ ਸਾਹਿਬ, ਜਪਜੀ ਸਾਹਿਬ, ਚੌਪਈ ਸਾਹਿਬ ਹਾਜ਼ਰੀ ਲਾਈ ਹੈ, ਅਤੇ ਅਰਦਾਸ 'ਚ ਕਦੀ ਇਹ ਨਹੀਂ ਕਹਿਣਾ ਮੈਂ 101 ਪਾਠ ਸੁਖਮਨੀ ਸਾਹਿਬ ਕੀਤੇ ਨੇ। ਕੀ ਕਹਿਣਾ? ਗੁਰੂ ਰਾਮਦਾਸ ਤੁਸੀਂ ਸਿਰ 'ਤੇ ਹੱਥ ਰੱਖ ਕੇ 101 ਪਾਠ ਸੁਖਮਨੀ ਸਾਹਿਬ ਦੀ ਸੇਵਾ ਲਈ ਹੈ, ਜਿਤਨੇ ਵੀ ਕੀਤੇ ਹੋ। ਦੂਜੀ ਜੁਗਤੀ ਅਰਦਾਸ ਖਾਲੀ ਹੱਥ ਨਹੀਂ ਕਰਨੀ, ਵਿਸ਼ੇਸ਼। ਤੀਸਰੀ ਜੁਗਤੀ ਕੋਈ ਸੰਸਥਾ ਚਲਾਉਣ ਲੱਗ ਪਓ, ਕਿਸੇ ਦੀ ਅਰਦਾਸ ਕਰਨੀ ਪਵੇ ਤਾਂ ਉਹਦਾ ਨਾਂ ਲੈ ਕੇ ਕਰਨੀ ਹੈ, ਫਲਾਣਾ ਸਿੰਘ ਬੇਨਤੀ ਕਰਦੇ ਆ ਭਾਵਨਾ ਪੂਰੀ ਕਰੋ, ਉਹ ਫਿਰ ਫਲਾਣਾ ਸਿੰਘ ਜਾਣੇ ਅਤੇ ਗੁਰੂ ਜਾਣੇ, ਆਪ ਵਿੱਚ ਨਹੀਂ ਆਉਣਾ। ਚੌਥੀ ਜੁਗਤੀ ਅਰਦਾਸ ਕਰਨ ਵੇਲੇ ਅੱਤ ਦੀ ਨਿਮਰਤਾ ਵੇਰਵੇ ਨਾਲ ਤੁਸੀਂ ਸੁਣਿਆ। ਪੰਜਵੀਂ ਜੁਗਤੀ ਅਰਦਾਸ ਇੱਕ ਅੱਗੇ ਹੋਵੇ, ਹੱਕ ਸਤਨਾਮ ਇੱਕ ਅੱਗੇ, ਇਹ ਬਹੁਤ ਵੇਰਵੇ ਨਾਲ ਆਪ ਜੀ ਨੇ ਸਰਵਣ ਕੀਤਾ ਹੈ। ਸਤਿਕਾਰ ਸਭ ਦਾ, ਪਰ ਅਰਦਾਸ ਇੱਕ ਅੱਗੇ। ਛੇਵੀਂ ਜੁਗਤੀ ਅਰਦਾਸ ਕਰਨ ਵੇਲੇ ਜਿਹਦੇ ਅੱਗੇ ਅਰਦਾਸ ਕਰ ਰਹੇ ਹਾਂ, ਗੁਰੂ ਦੀ ਸਮਰੱਥਾ 'ਤੇ ਵਿਸ਼ਵਾਸ ਹੋਵੇ, ਉਹ ਕਰ ਸਕਦਾ, ਉਹ ਕਿਰਪਾ ਕਰ ਸਕਦਾ, ਉਹਦੀ ਸਮਰੱਥਾ 'ਤੇ ਵਿਸ਼ਵਾਸ ਹੋਵੇ। ਆ ਭਾਈ ਅਮਨਦੀਪ ਸਿੰਘ ਬਚਨ ਸੁਣਾਉਂਦੇ, ਇੱਕ ਟਰੱਕ 'ਤੇ ਲਿਖਿਆ ਸੀ, ਸਮੇਂ ਤੋਂ ਪਹਿਲਾਂ ਅਤੇ ਭਾਗਾਂ ਤੋਂ ਬਿਨਾਂ ਕੁਝ ਨਹੀਂ ਮਿਲਦਾ। ਸਮੇਂ ਤੋਂ ਪਹਿਲਾਂ ਅਤੇ ਭਾਗਾਂ ਤੋਂ ਬਿਨਾਂ, ਜਦ ਤੱਕ ਸਮਾਂ ਨਹੀਂ ਆਇਆ ਚੀਜ਼ ਦਾ, ਜਦ ਭਾਗਾਂ 'ਚ, ਅਤੇ ਫਿਰ ਗੁਰਬਾਣੀ 'ਚੋਂ ਇਤਿਹਾਸ 'ਚੋਂ ਦਲੀਲ ਦੇ ਕੇ ਉਹਨਾਂ ਨੇ ਦੱਸਿਆ ਸੀ, ਕਹਿੰਦੇ ਗੁਰੂ ਰਾਮਦਾਸ ਮਿੱਤਰ ਬਣ ਜਾਣ, ਉਹ ਤੁੱਠ ਪੈਣ, ਭਾਈ ਆਦਮ ਵਰਗੇ ਨੂੰ ਸਮੇਂ ਤੋਂ ਪਹਿਲਾਂ ਵੀ ਦੇ ਸਕਦੇ ਨੇ, ਅਤੇ ਕਰਮਾਂ 'ਚ ਭਾਗਾਂ 'ਚ ਨਹੀਂ ਲਿਖਿਆ, ਆਪਣਾ ਚੌਥਾ ਪੁੱਤਰ ਹੀ ਭੇਜ ਸਕਦੇ। ਹੁਣ ਆਪ ਕਿਸੇ ਜਗ੍ਹਾ ਤੋਂ ਪੜ੍ਹ ਲਈਏ, ਸਮੇਂ ਤੋਂ ਪਹਿਲਾਂ ਅਤੇ ਭਾਗਾਂ ਤੋਂ ਬਿਨਾਂ ਨਹੀਂ, ਅਤੇ ਬਸ ਫਿਰ ਇਹ ਤੋਂ ਬੈਟਰੀ ਡਾਊਨ। ਇਹ ਛੇਵੀਂ ਜੁਗਤੀ ਹੈ ਕਿ ਗੁਰੂ ਦੀ ਸਮਰੱਥਾ 'ਤੇ ਇੰਨਾ ਵਿਸ਼ਵਾਸ ਹੋਵੇ, ਤੂੰ ਸਮੇਂ ਤੋਂ ਪਹਿਲਾਂ ਵੀ ਦੇ ਸਕਦਾ ਅਤੇ ਭਾਗਾਂ ਤੋਂ ਬਿਨਾਂ ਵੀ ਦੇ ਸਕਦਾ, ਤੂੰ ਇੰਨਾ ਵੱਡਾ, ਤੂੰ ਇੰਨਾ ਸਮਰੱਥ ਹੈ। ਇਹ ਛੇਵੀਂ ਜੁਗਤੀ ਗੁਰੂ ਦੀ ਸਮਰੱਥਾ 'ਤੇ ਵਿਸ਼ਵਾਸ, ਪ੍ਰਤੀਤ, ਭਰੋਸਾ ਹੋਵੇ। ਸੱਤਵੀਂ ਜੁਗਤੀ ਤੁਸੀਂ ਪਿਛਲੇ ਵੀਰਵਾਰ ਸਰਵਣ ਕੀਤੀ, ਅਰਦਾਸ ਕਰਨ ਵੇਲੇ ਮੰਗ ਵਿੱਚ ਲੋਭ ਨਾ ਹੋਵੇ, ਬਹੁਤ ਪਿਆਰਾ ਪ੍ਰਕਰਨ ਸੀ ਬਈ। 100 ਗਜ 'ਚ ਗੁਜ਼ਾਰਾ ਹੋ ਰਿਹਾ ਅਤੇ ਕਿਸੇ ਦੀ 250 ਗਜ ਦੀ ਕੋਠੀ ਵੇਖ ਕੇ ਤੂੰ ਨੇਮ ਵਧਾ ਦੇਵੇਂ, ਮੈਨੂੰ ਵੀ ਇਹ ਲੋਭ ਹੈ। ਅਰਦਾਸ ਕਰਨ ਵੇਲੇ ਮੰਗ ਵਿੱਚ ਲੋਭ ਨਾ ਹੋਵੇ। ਹੁਣ ਅੱਜ ਸਮਾਂ ਘੱਟ ਹੈ, ਨਹੀਂ ਤੇ ਵਿੱਚ ਪੰਕਤੀਆਂ ਮੇਰਾ ਦਿਲ ਕਰਦਾ ਸੀ ਲਾਵਾਂ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ, ਦਾਲ ਸੀਧਾ ਮੰਗੋ ਘੀਓ। ਕੋਈ ਤੁਹਾਨੂੰ ਵੇਖੋ ਅਰਦਾਸ ਕੀਤੀ ਹੈ ਦੁਨੀਆ ਵੀ, ਪਰ ਕੋਈ ਕਿਸੇ ਚੀਜ਼ 'ਚ ਲੋਭ ਨਹੀਂ ਨਜ਼ਰ ਆਏਗਾ। ਦਾਲ ਮੰਗੀ ਹੈ ਲੋੜ ਹੈ, ਸੀਧਾ ਆਟਾ ਘਿਓ, ਹਮਰਾ ਖੁਸ਼ੀ ਕਰੇ ਨਿਤ ਜੀਓ। ਪੰਨੀਆਂ ਛਾਦਨ ਨੀਕਾ, ਨਾਜ ਮੰਗੋ ਸੱਸੀ ਕਾ, ਗਊਂ ਭੈਸ ਮੰਗੋ ਲਵੇਰੀ, ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗੇਨ ਚੰਗੀ ਜਨ ਧੰਨਾ। ਲੋਭ ਨਹੀਂ, ਲੋੜ ਅਨੁਸਾਰ ਵੇਖੋ ਭਗਤਾਂ ਨੇ ਵੀ ਅਰਦਾਸਾਂ ਕੀਤੀਆਂ। ਕਬੀਰ ਜੀ ਦਾ ਬਾਣੀ ਪੜ੍ਹੀਏ, ਭੁੱਖੇ ਭਗਤ ਨਾ ਕੀਜੇ ਜੇ ਮਾਲਾ ਆਪਣੀ ਦੀਜੇ, ਉਹ ਮੰਗੋ ਸੰਤਨ ਰਹਿਣਾ ਮੈਂ ਨਾ ਹੀ ਕਿਸੀ ਕਾ ਦੇਣਾ, ਮਾਧੋ ਕੈਸੀ ਬਣੀ ਤੁਮ ਸੰਗੇ, ਆਪ ਨਾ ਦੇਵੋ ਤਾਂ ਲੇਵੋ ਮੰਗੇ, ਦੋਸਰ ਮੰਗੋ ਚੂਨਾ, ਪਾਓ ਘਿਓ ਸੰਗ ਲੂਨਾ। ਹੁਣ ਵੇਖੋ ਲੋਭ ਹੈਗਾ ਕੋਈ, ਦੋਸਰ ਮੰਗੋ ਚੂਨਾ, ਚੂਨਾ ਆਟੇ ਨੂੰ ਕਿਹਾ ਮੈਨੂੰ 2 ਕਿਲੋ ਆਟਾ ਚਾਹੀਦਾ, ਪਾਓ ਘਿਓ ਸੰਗ ਲੂਨਾ, ਲੂਣ ਵੀ ਚਾਹੀਦਾ ਘਿਓ ਵੀ ਚਾਹੀਦਾ, ਅੱਧ ਸਿਰ ਮੰਗੋ ਵੀ 1/2 ਕਿਲੋ ਦਾਲ ਚਾਹੀਦੀ। ਲੋਭ ਨਹੀਂ, ਅੱਧ ਸਿਰ ਮੰਗੋ ਦਾਲੇ ਮੁੱਕ ਦੁਲ ਤੋਂ ਵਕਤ ਜਵਾਲੇ, ਖਾਟ ਮੰਗੋ ਚੁਪਾਈ ਸਰਾਨਾ ਅਵਰ ਤੁਲਾਈ, ਉੱਪਰ ਕੋ ਮੰਗੋ ਖੀਂਦਾ ਤੇਰੀ ਭਗਤ ਕਰੇ ਜਨ ਥੀਂਦਾ। ਫਿਰ ਕਹਿੰਦੇ ਮੈਂ ਨਾ ਹੀ ਕੀਤਾ, ਬਾਬਾ ਜੀ ਮੈਂ ਲੋਭ ਨਹੀਂ ਕੀਤਾ, ਇੰਨਾ ਕੁ ਮੈਨੂੰ ਨਾਮ ਜਪਣ ਲਈ ਚਾਹੀਦਾ। ਇਹ 7ਵੀਂ ਜੁਗਤੀ ਅਰਦਾਸ ਕਰਨ ਵੇਲੇ ਮੰਗ ਵਿੱਚ ਲੋਭ ਨਾ ਹੋਵੇ, ਕਿਸੇ ਵੱਲ ਵੇਖ ਕੇ ਤੂੰ ਸੜ ਕੇ ਅਰਦਾਸ ਨਾ ਕਰਦਾ ਹੋਵੇ, ਤੇਰਾ ਗੁਜ਼ਾਰਾ ਹੋ ਰਿਹਾ, ਕਿਸੇ ਦੀ ਵੱਡੀ ਚੀਜ਼ ਵੇਖ ਕੇ ਤੂੰ ਨੇਮ ਕਰੇ ਮੈਂ ਵਧਾਵਾਂ, ਅਤੇ ਇਹ ਫਿਰ ਲੋਭ ਹੈ। ਕਿਰਾਏ 'ਤੇ ਰਹਿ ਰਿਹਾ, ਮਾਲਕ ਮਕਾਨ ਉੱਠਣ ਵੀ ਨਹੀਂ ਦਿੰਦਾ, ਤੈਨੂੰ ਬੱਤੀ ਨਹੀਂ ਜਗਾਉਣ ਦਿੰਦਾ, ਹਰ ਵੇਲੇ ਟੋਕਦਾ, ਫਿਰ ਆਪਣੇ ਮਕਾਨ ਲਈ ਨੇਮ ਵਧਾਉਣਾ, ਕੋਈ ਲੋਭ ਨਹੀਂ। ਅਤੇ ਅੱਜ 8ਵੀਂ ਜੁਗਤੀ, ਸਿਰ 'ਤੇ ਹੱਥ ਰੱਖਿਓ ਜੀ, ਕਰੋ ਕਿਰਪਾ ਜੀ।
ਜੀ ਕੀ ਬਿਰਥ ਹੋਏ ਸੋ ਗੁਰ ਪੈ,
ਵਾਹ
ਜੀ ਕੀ ਬਿਰਥਾ ਹੋਏ ਹੋਏ ਸੋ ਗੁਰ ਪੈ, ਅਰਦਾਸ ਕਰ ਅਰਦਾਸ ਕਰ ਅਰਦਾਸ ਕਰ ਅਰਦਾਸ ਜੀ ਕੀ ਬਿਰਥਾ ਜੀ ਕੀ ਬਿਰਥਾ ਜੀ ਕੀ ਬਿਰਥਾ ਜੀ ਕੀ
ਬੜੀ ਜ਼ਰੂਰੀ ਜੇ ਇਹ ਜਿਹੜੇ ਪ੍ਰਕਰਨ ਨੇ, ਘਰ ਜਾ ਕੇ ਭਾਵੇਂ ਸੀਡੀ ਲੈ ਕੇ 10-10 ਵਾਰੀ ਸੁਣਿਆ ਕਰੋ, ਅੰਦਰ ਵਸ ਜਾ ਵਸ ਜਾ। ਮੈਨੂੰ ਅਮਰੀਕਾ ਤੋਂ ਇੱਕ ਫੋਨ ਆਇਆ ਸੀ, ਕਹਿੰਦੇ ਅਸੀਂ ਕਾਰ 'ਚ ਸੀਡੀ ਲਾਉਂਦੇ ਹਾਂ ਕਥਾ ਕੀਰਤਨ ਦੀ, ਜਿਹੜੇ ਵੀਰਵਾਰ ਦੀਆਂ ਜਾਂਦੀਆਂ ਬਾਹਰ। ਕਹਿੰਦੇ ਮੈਂ ਜਦ ਤੱਕ ਇੱਕ ਸੀਡੀ ਨੂੰ 8-10 ਵਾਰੀ ਸੁਣ ਕੇ ਪੂਰੀ ਤਰ੍ਹਾਂ ਸਮਝ ਨਾ ਲਵਾਂ, ਦੂਜੀ ਮੈਂ ਲਾਉਂਦਾ ਹੀ ਨਹੀਂ ਜਦ ਤੱਕ ਉਹ ਵਸ ਨਾ ਜਾਵੇ। ਕਿਹਾ ਕੀ ਹੈ, ਉਹਨੇ ਜਦੋਂ ਫੋਨ 'ਤੇ ਇੰਨੀ ਗੱਲ ਕਹੀ ਤਾਂ ਮੈਨੂੰ ਬਾਬਾ ਆਨੰਦ ਸਿੰਘ ਜੀ ਦਾ ਬਚਨ ਯਾਦ ਆ ਗਿਆ। ਸੰਤ ਸੁਜਾਨ ਸਿੰਘ ਜੀ ਨੇ ਸਾਖੀ ਲਾਈ ਮੱਖਣ ਸ਼ਾਹ ਲੁਬਾਣੇ ਦੀ, ਅਗਲੇ ਦਿਨ ਜਦੋਂ ਸੰਧਿਆ ਦਾ ਕੀਰਤਨ ਰਾਮ ਹੋਣ ਲੱਗਾ ਤੇ ਉਹਨਾਂ ਬਾਬਾ ਜੀ ਨੇ ਇਸ਼ਾਰਾ ਕੀਤਾ ਮੱਖਣ ਸ਼ਾਹ ਲੁਬਾਣੇ ਵਾਲੀ ਸਾਖੀ ਲਾਓ। ਉਹ ਕਹਿੰਦੇ ਕੱਲ੍ਹ ਤਾਂ ਸੁਣਾਈ ਹੈ, ਚਲੋ ਉਹ ਕਹੋ। ਤੀਜੇ ਦਿਨ ਫਿਰ ਸੰਧਿਆ ਦਾ ਕੀਰਤਨ ਰਾਮ ਹੋਣ ਲੱਗਾ ਸੋਧਰ ਤੋਂ ਬਾਅਦ, ਤੇ ਬਾਬਾ ਜੀ ਕਹਿੰਦੇ ਮੱਖਣ ਸ਼ਾਹ ਲੁਬਾਣੇ ਜੀ, ਹੋਇਆ ਕੀ, 2 ਦਿਨ ਹੋ ਗਏ ਹੁਣ ਉਹ ਕਹੋ ਸੀ। ਬੋਲ ਵੀ ਨਹੀਂ ਸੀ ਸਕਦੇ। ਚੌਥਾ ਦਿਨ ਹੋਇਆ ਸ਼ਾਮ ਦਾ, ਫਿਰ ਕੀਰਤਨ ਆਰੰਭ ਹੋਣ ਲੱਗਾ। ਸੋਦਰ ਤੋਂ ਬਾਅਦ ਬਾਬਾ ਜੀ ਕਹਿੰਦੇ ਮੱਖਣ ਸ਼ਾਹ ਲੁਬਾਣੇ ਦੀ। ਕਹਿੰਦਾ ਬਾਬਾ ਇੱਕੋ ਸਾਖੀ ਚਾਰ ਦਿਨ ਹੋ ਗਏ ਸੁਣੀ ਜਾ ਰਹੇ, ਥੋੜ੍ਹਾ ਫਿਰ ਕਹਿਤਾ ਗਿਆ ਬਾਬਾ ਜੀ ਕੋਈ ਨਵੀਂ ਸਾਖੀ ਲਾਣ ਦਿਓ ਤੁਸੀਂ ਇੱਕੋ ਸਾਖੀ। ਅੱਜ ਚੌਥਾ ਦਿਨ ਹੋ ਗਿਆ ਮੱਖਣ ਸ਼ਾਹ ਲੁਬਾਣੇ ਦੀ, ਸੁਣਾਈ ਤਾਂ ਹੈ ਕੱਲ ਪਰਸੋਂ ਵੀ ਚੌਥ ਵੀ। ਅੱਗੋਂ ਬਾਬਾ ਨੰਦ ਸਿੰਘ ਜੀ ਕਹਿੰਦੇ ਮੈਂ ਚਾਰ ਦਿਨ ਹੋ ਗਏ ਇੱਕੋ ਸਾਖੀ ਵਾਰ ਵਾਰ ਕਿਉਂ ਸੁਣਦਾ ਪਿਆ, ਮੈਂ ਵਿੱਚੋਂ ਲੱਭਦਾ ਪਿਆ, ਮੈਂ ਵਿੱਚੋਂ ਲੱਭਦਾ ਪਿਆ ਕਿ ਮੱਖਣ ਸ਼ਾਹ ਲੁਬਾਣੇ ਦੀ ਅਰਦਾਸ ਵਿੱਚ ਕਿਹੜੀ ਖਿੱਚ ਸੀ। 26 ਸਾਲ ਜਿਹੜੇ ਭੋਰਿਆਂ 'ਚ ਬੈਠੇ ਨੇ ਉਹਨਾਂ ਨੂੰ ਬਾਹਰ ਖਿੱਚ ਲਿਆਉਂਦਾ ਹੈ। ਬਾਬਾ ਜੀ ਕਹਿੰਦੇ ਮੈਂ ਲੱਭਦਾ ਪਿਆ, ਲੱਭਣਾ ਚਾਹੀਦਾ ਕਥਾ ਕੀਰਤਨ 'ਚੋਂ। ਆਹ ਸੁਣਿਆ ਜੀ, ਸੁਣਿਆ ਤਾਂ ਹੈ ਵਸਾਇਆ ਆਖੋ ਸਾਥ ਮਹਾਂ। ਤੋ ਅੱਜ 8ਵੀਂ ਜੁਗਤੀ ਜੀ ਕੀ ਜੀ ਕੀ ਜੀ ਕੀ ਬਿਰਥਾ ਜੁਗਤੀ ਵਾਹਵਾ ਜ਼ਰੂਰੀ ਆਪਣੇ ਲਈ, ਕਿਉਂਕਿ ਇਹਦੇ ਭੁਲੇਖੇ 'ਚ ਮੇਰਾ ਜੀਵਨ ਵੀ ਬੀਤਿਆ। ਪਹਿਲਾ 7ਵੀਂ ਜੁਗਤੀ ਤੁਸੀਂ ਸੁਣੀ ਹੈ, ਅਰਦਾਸ ਕਰਨ ਵੇਲੇ ਮੰਗ ਵਿੱਚ ਲੋਭ ਨਾ ਹੋਵੇ, ਜ਼ਰੂਰੀ ਹੈ ਤਾਂ ਕਰ ਉਹਦੇ ਲਈ ਲੋਭ ਨਾ ਹੋਵੇ। 8ਵੀਂ ਜੁਗਤੀ ਕਹਿੰਦੇ ਅਰਦਾਸ ਕਰਨ ਵੇਲੇ ਮੰਗ ਵਿੱਚ ਕਿਸੇ ਦੂਜੇ ਦਾ ਬੁਰਾ ਨਾ ਹੋਵੇ। ਗੱਜ ਕੇ ਆਖੋ ਸਾਹਿਬ ਬਹੁਤ ਜ਼ਰੂਰੀ ਪ੍ਰਕਰਨ ਜੇ ਤਾਂ 10 ਮਿੰਟ ਟਿਕਾਓ ਦੇਣਾ, ਕਿਉਂਕਿ ਜਦ ਤੱਕ ਤੁਹਾਡੀ ਸੁਰਤ ਸਾਵਧਾਨ ਨਹੀਂ ਹੋਏਗੀ ਕੋਈ ਲਫਜ਼ ਫਿਰ ਬਾਹਰ ਨਾ ਡਿੱਗ। ਮੈਂ ਦੁਬਾਰਾ ਬੋਲ ਰਿਹਾ, ਅਰਦਾਸ ਕਰਨ ਵੇਲੇ ਮੰਗ ਵਿੱਚ ਕਿਸੇ ਦੂਜੇ ਦਾ ਬੁਰਾ ਨਾ ਹੋਵੇ, ਬੜਾ ਜ਼ਰੂਰੀ ਵਿਸ਼ਾ। ਅਸੀਂ ਨੇਮ ਕਰ ਰਹੇ ਹਾਂ ਪਰ ਜਿਹੜੀ ਮੰਗ ਰਹੇ ਹਾਂ ਉਹਦੇ 'ਚ ਕਿਸੇ ਦੂਜੇ ਦਾ ਤਾਂ ਨਹੀਂ ਬੁਰਾ। ਤੁਸੀਂ ਇੱਕ ਰਾਈਟਰ, ਉਹਨਾਂ ਦਾ ਨਾਂ ਸੁਣਿਆ ਹੋਏਗਾ, ਰਘਵੀਰ ਸਿੰਘ ਬੀਰ, ਬਹੁਤ ਕਿਤਾਬਾਂ ਲਿਖੀਆਂ ਅਤੇ ਇੰਨੀਆਂ ਕਮਾਲ ਦੀਆਂ ਕਿਤਾਬਾਂ ਨੇ ਉਹਨਾਂ ਦੀਆਂ, ਖੁਰਾਕ ਦੇ ਕੇ ਜਾਂਦੀਆਂ, ਫੀਡ ਦੇ ਕੇ ਜਾਂਦੀਆਂ, ਪ੍ਰਾਪਤੀ ਵੀ ਹੋਈ ਹੈ, ਕਿਸੇ ਮੰਜ਼ਿਲ ਤੱਕ ਪਹੁੰਚੇ ਵੀ ਹੈ। ਅਰਦਾਸ ਦੀ ਕਲਾ, ਹੋਰ ਕਿਤਾਬਾਂ ਉਹਨਾਂ ਦੀਆਂ ਬੜੀਆਂ ਪਿਆਰੀਆਂ। ਉਹਨਾਂ ਨੇ ਇੱਕ ਆਪਣਾ ਅਨੁਭਵ ਲਿਖਿਆ, ਕਹਿੰਦੇ ਮੈਂ ਜਿੱਥੇ ਰਹਿੰਦਾ ਸਾਂ ਅਤੇ ਨਾਲ ਦੇ ਘਰ ਨਾ 4-5 ਕੁੱਕੜ ਸੀ। ਉਹਨਾਂ ਨੇ ਕਿਤਾਬ 'ਚ ਆਪਣਾ ਨਾ ਬੀਤੀ ਬਾਤ ਲਿਖੀ, ਕਹਿੰਦੇ ਜਦੋਂ ਮੈਂ ਸਵੇਰੇ 4 ਵਜੇ 4:30 ਵਜੇ 5 ਵਜੇ ਸਿਮਰਨ 'ਚ ਬਹਿਣਾ ਤਾਂ ਕੁੱਕੜਾਂ ਨੇ ਰੌਲਾ ਪਾਉਣਾ, ਵਾਂਗਾਂ ਦੇਣੀਆਂ, ਕਦੀ ਕੁਝ ਵਾਂਗਾਂ ਕੁਝ ਕਰਨਾ, ਮੇਰੇ ਸਿਮਰਨ 'ਚ ਵਿਘਨ ਪੈਣਾ, ਵਿਘਨ। ਦਿਨ ਬੀਤਦੇ ਇਹ ਰਘਵੀਰ ਸਿੰਘ ਬੀਰ ਜੀ ਨੇ ਆਪਣੀ ਇੱਕ ਗੱਲ ਲਿਖੀ ਹੈ, ਸੱਚਾਈ ਕਿ ਸਾਨੂੰ ਕੁਝ ਮਿਲੇ। ਬਹੁਤ ਭਿੱਜੇ ਹੋਏ ਰਾਈਟਰ ਹੋਏ ਨੇ, ਕੱਟਰ ਨਹੀਂ। ਕਹਿੰਦੇ ਇੱਕ ਦਿਨ ਮੈਂ ਸਿਮਰਨ 'ਚ ਬੈਠਾ, ਹੁਣ ਇੱਕ ਕੁੱਕੜ ਵਾਂਗ ਦੇਵੇ ਕਦੀ ਦੂਜਾ, ਤਾਂ ਕਹਿੰਦੇ ਮੇਰੇ ਸਿਮਰਨ 'ਚ ਖਲਲ ਪਵੇ, ਅਤੇ ਕਹਿੰਦੇ ਮੈਂ ਸਿਮਰਨ ਕਰਦਿਆਂ ਕਰਦਿਆਂ ਹੀ ਅਰਦਾਸ ਕੀਤੀ, ਗੁਰੂ ਨਾਨਕ ਸਾਹਿਬ ਕਿਰਪਾ ਕਰੋ ਇਹ ਜਿੰਨੇ ਕੁੱਕੜ ਨੇ ਨਾ ਗੁਆਂਢ ਦੇ ਵਿੱਚ ਮੇਰੇ ਸਿਮਰਨ 'ਚ ਖਲਲ ਪਾਉਂਦੇ, ਕਿਰਪਾ ਕਰੋ ਸਾਰੇ ਮਰ ਜਾਣ। ਮੈਂ ਅਰਦਾਸ ਨਿਕਲ ਗਈ ਕਰ, ਸਾਰੇ ਮਰ ਜਾਣ। ਕਮਾਈ ਤੇ ਹੈ ਸੀ, ਅੰਮ੍ਰਿਤ ਵੇਲਾ ਸੀ, ਬੰਦਗੀ ਸੀ, ਬਖਸ਼ਿਸ਼ ਸੀ, ਰਾਈਟਰ ਸੀ, ਆਪ ਜਪੋ ਦੀ ਦਾਤ ਵੀ ਸੀ ਤੇ ਅਵਰ ਨਾਮ ਜਪਾਵੋ ਦੀ ਦਾਤ। ਇਹ ਰਘਵੀਰ ਸਿੰਘ ਵੀਰ ਲਿਖਦੇ ਐ, ਕਹਿੰਦੇ ਅਗਲੇ ਦਿਨ ਦਿਨ ਚੜਿਆ ਤੇ ਮੈਨੂੰ 2 ਵਜੇ, ਕਹਿੰਦੇ ਮੇਰੀ ਘਰਵਾਲੀ ਕਹਿੰਦੀ ਦੁਪਹਿਰੀ 2 ਵਜੇ, ਕਹਿੰਦੇ ਨਾਲਦਿਆਂ ਦੀ ਬੀਬੀ ਆਈ ਸੀ, ਉਹ ਕਹਿੰਦੀ ਪਤਾ ਨਹੀਂ ਕਿਹੜਾ ਗਲਤ ਦਾਣਾ ਸਾਡੇ ਕੋਲ ਪੈ ਗਿਆ, ਸਾਡੇ ਸਾਰੇ ਕੁੱਕੜ ਮੜ ਗਏ। ਰਘਵੀਰ ਸਿੰਘ ਵੀਰ ਕਹਿੰਦੇ ਮੈਂ ਆਪਣੇ ਆਪ ਨੂੰ ਕੋਸਣ ਲੱਗਾ ਅੱਜ ਤੇਰੇ ਕੋਲੋਂ ਗਲਤ ਅਰਦਾਸ ਹੋ ਗਈ। ਟਿਕਾਓ ਦੇਣਾ, ਕਹਿੰਦੇ ਮੈਂ ਕੋਸਣ ਲੱਗਾ ਅੱਜ ਤੇਰੇ ਕੋਲੋਂ ਗਲਤ ਅਰਦਾਸ ਹੋ ਗਈ, ਇਹੋ ਜਿਹੀ ਅਰਦਾਸ ਹੋ ਗਈ ਹੈ ਜਿਹਦੇ ਵਿੱਚ ਕਿਸੇ ਦੂਜੇ ਦਾ ਬੁਰਾ ਹੋ ਗਿਆ। ਉਹ ਧਿਆਨ ਭਾਵੇਂ ਸਹਿ ਸੁਭਾਅ ਹੀ ਭਾਵੇਂ ਜਾਣ ਕੇ, ਹੁਣ ਇਹ ਗੱਲ ਤੁਹਾਨੂੰ ਥੋੜ੍ਹੀ ਹੋ ਸਕਦਾ ਹੈਰਾਨਗੀ ਵਾਲੀ ਜਾਪੇ, ਪਰ ਪ੍ਰਤੱਖ ਬੀਤੀ ਜੇ ਇਹਨੂੰ ਹੋ ਵੀ 8 ਸਾਲ ਗਏ ਆ। ਇੱਕ ਸਰੀਰ ਬਾਬਾ ਦੀਪ ਸਿੰਘ ਦੇ ਦਰ ਤੇ 10-15 ਮਿੰਟ ਜਾਣ ਵਾਲਾ ਸਾਡੇ ਜਾਣੂ ਚ, ਤੇ ਵਿੱਚ ਕਰਕੇ ਵੇਖਿਆ ਉਹ 2-2 ਘੰਟੇ ਉੱਥੇ ਬਹਿਣ ਲੱਗ ਪਏ। ਮੈਂ ਗੱਲ ਤੁਹਾਨੂੰ ਅਜੀਬ ਜੀ ਜਾਪੇਗੀ ਪਰ ਮੈਂ ਸੱਚਾਈ ਕਹਿ ਰਿਹਾ ਗੁਰੂ ਸਾਹਿਬ ਦੀ ਜੀ। ਉਹਨੂੰ ਦਾਸ ਨੇ ਪੁੱਛਿਆ ਸੀ, ਮੈਂ ਕਿਹਾ ਅੱਜ ਕੱਲ੍ਹ ਬੜਾ ਨੇਮ ਸ਼ੁਰੂ ਕਰਤਾ ਤੂੰ, ਬੜਾ ਸ਼ਹੀਦਾਂ ਸਾਹਿਬ ਚੌਂਕੜਾ ਮਾਰਦਾ। ਉਹਦਾ ਅੱਗੋਂ ਜਵਾਬ ਸੀ, ਕਹਿੰਦਾ ਜੀ ਮੈਂ ਸ਼ਹੀਦਾਂ ਸਾਹਿਬ 5 ਪਾੜ ਸੁਖਮਨੀ ਸਾਹਿਬ ਰੋਜ਼ ਕਰ ਰਿਹਾ। ਮੈਂ ਤਾਂ ਸ਼ਾਬਾਸ਼ ਦਿੱਤੀ, ਮੈਂ ਕਿਹਾ ਸ਼ਾਬਾਸ਼ ਬਈ, ਤੂੰ 10 ਮਿੰਟ ਬੈਠਣ ਨਾਲ ਲਾ 5 ਪਾੜ, ਕੋਈ ਖਾਸ ਮੰਗ ਭਾਵਨਾ? ਕਹਿੰਦਾ ਹਾਂ, ਇੱਕ ਬੰਦੇ ਨੇ ਮੇਰੀ ਬੇਇੱਜ਼ਤੀ ਕੀਤੀ ਹੈ ਤੇ ਮੈਂ ਉਹਦੇ ਵਾਸਤੇ ਪਾਠ ਕਰਦਾ ਪਿਆ ਕਿ ਉਹਦੇ ਮੂੰਹ ਤੇ, ਗੱਲ ਬੜੀ ਝਟਕਾ ਜੀ ਹੈ ਕਿ ਉਹਦੇ ਮੂੰਹ ਤੇ ਸੱਚੇ ਪਾਤਸ਼ਾਹ ਮੈਂ 5 ਪਾੜ ਸੁਮਨੀ ਸਾਹਿਬ ਇੰਨੇ ਦਿਨ ਹਾਜ਼ਰੀ ਲਾਵਾਂਗਾ, ਉਹਦੇ ਮੂੰਹ ਤੇ ਫੋੜੇ ਨਿਕਲਣ। ਹੋਏ ਹੋਏ ਹੋਏ, ਮੈਂ ਕਿਹਾ ਵੇਖੋ ਕਿੰਨੀ ਅਗਿਆਨਤਾ ਹੈ, ਸੁਖਮਨੀ ਸਾਹਿਬ ਵੀ ਹੋ ਰਹੀ ਹੈ ਤੇ ਅਰਦਾਸ ਵੀ ਹੋ ਰਹੀ ਹੈ, ਪਰ ਅਰਦਾਸ ਵਿੱਚ ਕਿਸੇ ਦੂਜੇ ਦਾ ਬੁਰਾ ਹੋ ਰਿਹਾ, ਬੁਰਾ ਮੰਗਿਆ ਜਾ ਰਿਹਾ। ਸੰਗਤ ਇਸੇ ਤਰ੍ਹਾਂ ਟਿਕਾਓ ਦੇਣਾ, ਇਹ 8ਵੀਂ ਜੁਗਤੀ ਕੀ ਗੁਰੂ ਗ੍ਰੰਥ ਸਾਹਿਬ 'ਚ ਲਿਖੀ, ਮੇਰੇ ਸੱਚੇ ਸਤਿਗੁਰ ਦੀ ਗੁਰਬਾਣੀ ਦੀ ਮੋਹਰ ਲੱਗ ਜੇ, ਇੱਕ ਵਾਰੀ ਵੀਰ ਪੜਿਓ, ਇੱਕ ਵਾਰੀ ਭੈਣਾ ਜੀ। ਗੱਲਾਂ ਰਹਿ ਜਾਣਗੀਆਂ, ਮੋਹਰ ਲੱਗ ਜੇ ਤੇ ਸੱਚੀ ਸਰਕਾਰ ਦੀ ਉਹ ਗੱਲ ਕਿਸੇ ਖਾਤੇ ਚ ਅੱਠਵੀਂ ਜੁਗਤੀ ਅਰਦਾਸ ਕਰਨ ਵਿੱਚ ਕਿਸੇ ਮੰਗ ਵੇਲੇ ਕਿਸੇ ਦੂਜੇ ਦਾ ਹੈ ਉਹਦੇ 'ਚ ਬੁਰਾ ਇਹ ਬੜਾ ਜ਼ਰੂਰੀ ਵਿਸ਼ਾ ਜੀ ਤੁਹਾਡੇ 'ਚੋਂ ਕੋਈ ਵਿਰਲਾ ਹੀ ਹੋਏਗਾ ਬਚਿਆ ਹੋਵੇ ਨਹੀਂ ਤਾਂ ਕੋਈ ਨਾ ਕੋਈ ਬੰਦਾ ਤੰਗ ਕਰਦਾ ਹੀ ਹੁੰਦਾ ਬੰਦੇ ਕਈ ਵਾਰੀ ਰਿਸ਼ਤੇਦਾਰੀ ਆਂਢ ਗੁਆਂਢ 'ਚ ਮਾਰੇ ਬੰਦਾ ਅਣਜਾਣ ਪੌਣੇ 'ਚ ਕਈ ਵਾਰੀ ਨੇਮ ਕਰਨ ਲੱਗ ਪੈਂਦਾ ਮਹਾਰਾਜ ਇਹਨੂੰ ਘਰ ਇਹਦਾ ਬਿਸਤਰਾ ਗੋਲ ਇਹਨੂੰ ਮਹਾਰਾਜ ਬੜਾ ਪਰੇਸ਼ਾਨ ਹੈ ਇਹਦੇ ਕੋਲ ਅੱਠਵੀਂ ਜੁਗਤੀ ਅਰਦਾਸ ਕਰਨ ਵੇਲੇ ਮੰਗ ਵਿੱਚ ਕਿਸੇ ਦੂਜੇ ਦਾ ਬੁਰਾ ਨਾ ਇਹ ਪਤਾ ਨਹੀਂ ਤੁਸੀਂ ਪਹਿਲੇ ਬਚਨ ਸੁਣਿਆ ਇਹ ਮੇਰੇ ਨਾਲ ਕੋਈ 7-8 ਸਾਲ ਪਹਿਲੇ ਵਾਪਰਿਆ ਔਰ ਤੁਹਾਨੂੰ ਸ਼ਾਇਦ ਵਿੱਚੋਂ ਕੁਝ ਮਿਲੇਗਾ ਕੌਲਸਰ ਸਾਹਿਬ ਮੈਂ ਬੈਠਾ ਸਾਂ ਮਾਤਾ ਕੌਲਾਂ ਜੀ ਦੇ ਗੁਰਦੁਆਰੇ ਕੌਲਸਰ ਸਾਹਿਬ ਛਬੀਲ ਦੇ ਕੋਲ ਜਿਹੜਾ ਕਮਰਾ ਨਾ ਉੱਥੇ ਅਤੇ ਇੱਕ ਸਰੀਰ ਆਇਆ ਗੁਰੂ ਦਾ ਸਿੱਖ ਦਿੱਲੀ ਤੋਂ ਇੱਕ ਉਹਦੇ ਨਾਲ ਸਹਿਜਧਾਰੀ ਵੀਰ ਦੋ ਸਰੀਰ ਹੋਰ ਇਸ ਤਰ੍ਹਾਂ ਉਹਨੇ 10,000 ਦੀ ਥਹੀ ਰੱਖੀ ਅਤੇ ਕਹਿੰਦਾ ਜੀ ਭਲਾਈ ਕੇਂਦਰ ਵਾਸਤੇ ਇਹ 10,000 ਦੀ ਸੇਵਾ ਲੈ ਕੇ ਆਇਆ ਇਹ 7-8 ਸਾਲਾਂ ਦੀ ਗੱਲ ਅਤੇ ਮੈਂ ਇਹਨਾਂ ਨੂੰ ਪੁੱਛਿਆ ਉਸਤਾਦ ਮੈਂ ਕਿਹਾ ਰਸੀਦ ਬੁੱਕ ਹੈਗੀ ਰਸੀਦ ਕੱਟ ਦਿਓ ਚਲੋ ਤਸੱਲੀ ਹੋ ਜਾਂਦੀ ਸਤਿਕਾਰ ਦੇ ਦਿਓ ਇਹ ਰਸੀਦ ਕੱਟ ਰਹੇ ਸੀ ਅਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਮੈਂ ਕਿਹਾ ਸੀ ਤੁਹਾਨੂੰ ਜਾਣਦੇ ਨਹੀਂ ਤੁਸੀਂ 10,000 ਦੀ ਸੇਵਾ ਦੇ ਰਹੇ ਹੋ ਤੁਹਾਨੂੰ ਭਲਾਈ ਕੇਂਦਰ ਬਾਰੇ ਜਾਣਕਾਰੀ ਵਿਧਵਾ ਬੀਬੀਆਂ ਦਾ ਇਹ 7-8 ਸਾਲ ਪਹਿਲੀ ਗੱਲ ਜੇ ਉਹ ਸਰੀਰ ਨੇ ਅੱਗੋਂ ਕੀ ਜਵਾਬ ਦਿੱਤਾ ਕਹਿੰਦੇ ਤੁਸੀਂ ਦਿੱਲੀ ਕੀਰਤਨ ਕੀਤਾ ਸੀ ਅਤੇ ਅਨਾਊਂਸਮੈਂਟ ਕੀਤੀ ਸੀ ਇਹ ਮਾਇਆ ਵਿਧਵਾ ਬੀਬੀਆਂ ਦੇ ਮੁੱਖ ਵਿੱਚ ਪਹੁੰਚਦੀ ਅੰਨ ਦਾ ਦਾਣਾ ਬਣ ਕੇ ਅਤੇ ਕਹਿੰਦੇ ਜਦੋਂ ਤੁਸੀਂ ਅਨਾਊਂਸਮੈਂਟ ਕੀਤੀ ਨਾ ਵੀ ਜਿਹੜੀ ਮਾਇਆ ਇੱਥੇ ਪਹੁੰਚਦੀ ਹੈ ਕਹਿੰਦੇ ਸੰਗਤ 'ਚ ਬੈਠਿਆਂ ਬੈਠਿਆਂ ਮੈਂ ਮਨ ਵਿੱਚ ਫੁਰਨਾ ਬਣਾ ਲਿਆ ਕਿ ਕਿਸੇ ਵਿਅਕਤੀ ਕੋਲੋਂ 1,00,000 ਰੁਪਇਆ ਲੈਣਾ ਸੀ 2 ਸਾਲ ਹੋ ਗਏ ਦੇ ਨਹੀਂ ਰਿਹਾ ਅਤੇ ਕਹਿੰਦੇ ਮੈਂ ਅਰਦਾਸ ਕਰਤੀ ਵੀ ਉਹ 1,00,000 ਦੇ ਦੇਵੇ ਅਤੇ 10ਵਾਂ ਹਿੱਸਾ ਮੈਂ ਵਿਧਵਾ ਬੀਬੀਆਂ ਦੇ ਕੇਂਦਰ 'ਚ ਦਿਆਂ ਆਖੋ ਸਤਨਾ ਬੈਠੇ ਬੈਠੇ ਮੈਂ ਫੁਰਨਾ ਬਣਾ ਲਿਆ ਉਹਨੇ ਦੱਸਿਆ ਮੈਂ ਕਿਹਾ ਫੇਰ ਹੁਣ ਇਹ ਜਿਹੜੀ ਉਹਨੇ ਅਗਲੀ ਗੱਲ ਸੁਣਾਈ ਨਾ ਉਹ ਵਿਅਕਤੀ ਦੀ ਸ਼ਕਲ ਤੁਸੀਂ ਵੇਖੀਏ ਅਤੇ ਨਾ ਉਹ ਸ਼ਕਲ ਮੈਨੂੰ ਯਾਦ ਹੈ 8 ਸਾਲ ਬਾਅਦ ਪਰ ਅੱਜ ਵੀ ਇਹ ਮੈਨੂੰ ਜਦੋਂ ਯਾਦ ਆਉਂਦਾ ਮੇਰੇ ਖਿਆਲ ਤੁਹਾਡਾ ਸਾਰਿਆਂ ਦਾ ਸਿਰ ਝੁਕੇਗਾ ਉਹਦੀ ਸੋਚ ਵੇਖ ਕੇ ਸੋਚ ਐਡੀ ਉੱਚੀ ਦਿੱਲੀ ਸ਼ਹਿਰ ਵਿੱਚ ਕਿਸੇ ਕੋਲੋਂ 1,00,000 ਰੁਪਇਆ ਲੈਣਾ ਉਹ 2 ਸਾਲ 3 ਸਾਲ ਤੋਂ ਦੇਵੇ ਨਾ ਬੰਦਾ ਤਾਂ ਕੋਸਦਾ ਭੈਣਾ ਬੰਦਾ ਇਹ ਮੇਰੇ ਪੈਸੇ ਰੋਕ ਕੇ ਬੈਠਾ ਮਹਾਰਾਜ ਨੂੰ ਇੰਜ ਕਰੋ ਮਹਾਰਾਜ ਉਹ ਕਰੋ ਕਮਾਲ ਹੋ ਗਈ ਸੰਗਤ 'ਚ ਫੁਰਨਾ ਬਣਾਇਆ ਵੀ ਮੈਂ 10ਵਾਂ ਹਿੱਸਾ ਦਿਆਂਗਾ ਜੇ ਮੈਨੂੰ ਮਿਲ ਜਾਣ ਹੁਣ ਮਿਲਣ ਕਿਵੇਂ ਉਹਦੀ ਵੇਖੋ ਉਹਨੇ ਗੱਲ ਕੀਤੀ ਸਿਰ ਝੁਕੇਗਾ ਕਹਿੰਦਾ ਜਿਹਦੇ ਕੋਲੋਂ ਪੈਸੇ ਲੈਣੇ ਸੀ ਨਾ ਉਹ ਹਿੰਦੂ ਵੀਰ ਸੀ ਸ਼ਾਇਦ ਹਿੰਦੂ ਵੀਰ ਸੀ ਕਹਿੰਦਾ ਮੈਂ ਉਹਨੂੰ ਮਿਲਿਆ ਵੀ ਤੇਰੇ ਕੋਲ 1,00,000 ਲੈਣਾ ਕਹਿੰਦੇ ਹਾਂ ਲੈਣਾ 2-3 ਸਾਲ ਹੋ ਗਏ ਤੂੰ ਕਲਪਾਨਾ ਪਿਆ ਕਹਿੰਦੇ ਹਾਂ ਮੈਂ ਦੇ ਨਹੀਂ ਪਾ ਰਿਹਾ ਕਹਿੰਦੇ ਮੈਂ ਉਹਨੂੰ ਕਿਹਾ ਇੱਕ ਕੰਮ ਕਰ ਮੇਰੇ ਨਾਲ ਗੁਰਦੁਆਰਾ ਸੀਸਗੰਜ ਸਾਹਿਬ ਚੱਲ ਉਸ ਹਿੰਦੂ ਵੀਰ ਨੂੰ ਸੀਸਗੰਜ ਸਾਹਿਬ ਖੜਿਆ ਕਹਿੰਦੇ ਦੇਗ ਲਈ ਕੜਾ ਪ੍ਰਸ਼ਾਦ ਦੀ ਉੱਥੇ ਕਹਿੰਦੇ ਦੇਗ ਲੈ ਕੇ ਕੀ ਅਰਦਾਸ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਅਸੀਂ ਇਹਦੇ ਕੋਲੋਂ 1,00,000 ਲੈਣਾ ਉਹਦੇ ਸਾਹਮਣੇ ਅਸੀਂ ਇਹਦੇ ਕੋਲ 1,00,000 ਲੈਣਾ ਅਸੀਂ ਅੱਜ ਤੋਂ 11 ਪਾਠ ਜਪਜੀ ਸਾਹਿਬ ਰੋਜ਼ ਵੱਧ ਕਰਿਆ ਕਰਾਂਗੇ ਗੁਰੂ ਤੇਗ ਬਹਾਦਰ ਸਾਹਿਬ ਇਹਨੂੰ ਇੰਨੇ ਕੁ ਦੇ ਦਿਓ ਕਿ ਵਿੱਚੋਂ 1,00,000 ਸਾਡਾ ਦੇ ਦੇਵੇ ਇਹ ਬੜੀ ਵੱਡੀ ਸੋਚ ਆਮ ਨਹੀਂ ਜੇ ਬਣ
ਸਕਦੀ
ਹੱਦ ਹੋ ਗਈ ਹਕੀਕਤ ਉਹਨੇ ਜਦੀ ਸੁਣਾਈ ਨਾ ਮੇਰਾ ਸਿਰ ਝੁਕ ਗਿਆ ਮੈਂ ਕਿਹਾ ਇੱਥੇ ਤੇ ਕਈ ਵਾਰੀ ਪ੍ਰਚਾਰਕ ਵੀ ਨਹੀਂ ਪਹੁੰਚਦੇ
ਉਹਨੂੰ ਨਾਲ ਲੈ ਗਿਆ ਵੀ ਅੱਜ ਤੋਂ ਬਾਅਦ ਅਸੀਂ ਯਾਰਾਂ ਪਾਠ ਸ਼ੁਰੂ ਕਰਾਂਗੇ ਜਪਜੀ ਸਾਹਿਬ
ਤੇਰੇ ਨਾਂ ਦੇ ਅਤੇ ਅਰਦਾਸ ਕੀਤੀ ਤੈਨੂੰ ਗੁਰੂ ਤੇਗ ਬਹਾਦਰ ਇੰਨੇ ਕੁ ਦੇ ਦੇਣ ਤੂੰ ਸਾਡਾ ਇੱਕ ਲੱਖ ਵਿੱਚੋਂ ਲਾ ਦੇਵੇਂ ਮਨਜ਼ੂਰ ਕਹਿੰਦਾ ਮੈਨੂੰ ਹੋਰ ਕੀ ਚਾਹੀਦਾ ਮੈਨੂੰ ਕੋਈ ਵਿਧ ਬਣਾ ਦੇਣ ਇਹ ਉਹਨੇ ਬਚਨ ਸੁਣਾਇਆ ਕਹਿੰਦੇ ਤਕਰੀਬਨ ਅਜੇ ਮਹੀਨਾ ਨਹੀਂ ਹੋਇਆ ਯਾਰਾਂ ਪਾਠ ਜਪਜੀ ਸਾਹਿਬ ਕਰਦੇ ਕਿ ਉਹ ਵਿਅਕਤੀ ਇੱਕ ਲੱਖ ਲੈ ਕੇ ਸਾਡੇ ਕੋਲ ਆ ਗਿਆ ਅਤੇ ਅਸੀਂ ਪੁੱਛਿਆ ਵੀ ਇਹ ਇੱਕ ਲੱਖ ਤੂੰ ਕਿਵੇਂ ਲੈ ਆਇਆ ਕਹਿੰਦਾ ਜਦੋਂ ਤੋਂ ਤੁਸੀਂ ਯਾਰਾਂ ਪਾਠ ਜਪਜੀ ਸਾਹਿਬ ਕਰਕੇ ਅਰਦਾਸ ਕਰ ਰਹੇ ਹੋ ਗੁਰੂ ਤੇਗ ਬਹਾਦਰ ਜੀ ਨੂੰ ਇੰਨੇ ਕੁ ਦੇ ਦਿਓ ਸਾਡਾ ਇੱਕ ਲੱਖ ਕਹਿੰਦੇ ਮੇਰਾ ਪਲਾਟ ਫਸਿਆ ਪਿਆ ਸੀ ਉਹ ਨਿਕਲ ਹੀ ਨਹੀਂ ਸੀ ਰਿਹਾ ਬੜੇ ਚੰਗੇ ਰੇਟ 'ਤੇ ਗਾਹਕ ਲੱਗ ਗਿਆ ਅਤੇ ਜਦੋਂ ਉਹਨੇ ਮੈਨੂੰ ਬਿਆਨਾ ਦਿੱਤਾ ਨਾ ਬਿਆਨਾ ਇੱਕ ਹੁੰਦੀ ਸਾਈ ਬਿਲਕੁਲ ਥੋੜ੍ਹੇ ਪੈ ਇੱਕ ਹੁੰਦਾ ਬਿਆਨਾ 20% 25% ਕਹਿੰਦੇ ਜਦੋਂ ਉਹਨੇ ਬਿਆਨਾ ਦਿੱਤਾ ਤਾਂ ਮੇਰੇ ਦਿਲ ਅੰਦਰ ਇੱਕ ਖਾਨਾ ਬਣਿਆ ਸੀ ਕਿ ਇਹ ਜਿਹੜਾ ਪਲਾਟ ਵਿਕ ਗਿਆ ਤੁਹਾਡੀਆਂ ਅਰਦਾਸਾਂ ਕਰਕੇ ਅਤੇ ਕਹਿੰਦੇ ਫਿਰ ਮੈਂ ਹੁਣ ਬਾਕੀ ਬਾਅਦ 'ਚ ਮੈਂ ਨਹੀਂ ਵਰਤੇ ਪਹਿਲੇ ਤੁਹਾਡਾ ਲੱਖ ਲਿਆਇਆ ਕਿ ਐਡੇ ਨਿਰਵੈਰ ਗੁਰੂ ਦੇ ਸਿੱਖ ਇੱਕ ਬੰਦੇ ਕੋਲ ਲੱਖ ਲੈਣਾ ਅਤੇ ਉਹਦੇ ਵਾਸਤੇ ਪਾਠ ਕਰਦੇ ਪਏ ਨੇ ਗੁਰੂ ਤੇਗ ਬਹਾਦਰ ਜੀ ਇਹਨੂੰ ਇੰਨੇ ਕੁ ਦੇ ਦਿਓ ਵਿੱਚੋਂ ਸਾਡਾ ਲੱਖ ਦੇ ਨਹੀਂ ਤਾਂ ਗੁੱਸਾ ਨਾ ਕਰਿਓ ਜਿੱਥੇ ਇਹ ਨਹੀਂ ਜੁਗਤੀ ਨਹੀਂ ਕਥਾ ਸੁਣੀ ਨਹੀਂ ਸਤਸੰਗ ਕੀਤਾ ਜਿਹਦੇ ਕੋਲ ਲੈਣੇ ਹੋਣ ਬੰਦਾ ਉਹਨੂੰ ਕੋਸਦਾ ਜੇ ਉਹਦੇ ਵਾਸਤੇ ਕਈ ਵਾਰੀ ਦਿਲ 'ਚੋਂ ਦੂਜੀਆਂ ਗੱਲਾਂ ਵੀ ਨਿਕਲਦੀਆਂ ਕਿ ਮਹਾਰਾਜ ਇਹ ਮੇਰੇ ਪੈਸੇ ਨਹੀਂ ਦੇ ਰਹੇ ਇਹਨੂੰ ਰੋਲ ਦਿਓ ਜਰਾ ਉਲਟਾ ਹੱਦ ਹੋ ਗਈ ਨਾਨਕ ਨਾਮ ਤੇਰੇ ਭਾਣੇ ਕਹਿੰਦਾ ਜੀ ਇਹਨੇ ਆਪਣੇ ਵਰਤੇ ਨਹੀਂ ਪਹਿਲੇ ਲੱਖ ਸਾਨੂੰ ਦਿੱਤਾ ਮੈਨੂੰ ਹੱਸ ਕੇ ਕਹਿਣ ਲੱਗਾ ਕਹਿੰਦਾ ਜੀ ਅਸੀਂ ਲੱਖ ਵਰਤਿਆ ਨਹੀਂ ਜਿਹੜੀ ਅਰਦਾਸ ਕੀਤੀ ਸੀ ਨਾ ਵੀ ਦਸਵੰਧ ਭਲਾਈ ਕੇਂਦਰ ਦਿਆਂਗੇ ਜੇ ਲੱਖ ਮਿਲ ਜੇ ਕਹਿੰਦੇ ਅਸੀਂ ਵੀ 10,000 ਲੈ ਕੇ ਅੰਮ੍ਰਿਤਸਰ ਪਹਿਲੇ ਆਏ ਹਾਂ ਵੀ ਬਾਕੀ ਬਾਅਦ 'ਚ ਵਰਤਾਂਗੇ 8-9 ਸਾਲ ਦੀ ਗੱਲ ਹੈ ਅਤੇ ਜਦੋਂ ਉਹ 10,000 ਦੀ ਰਸੀਦ ਦਿੱਤੀ ਤਾਂ ਮੈਂ ਸਹਿਜ ਸੁਭਾਅ ਪੁੱਛ ਲਿਆ ਮੈਂ ਕਿਹਾ ਉਹ ਹੈ ਕੌਣ ਹੈ ਉਹ ਸਰੀਰ ਅਤੇ ਉਹ ਜਿਹੜਾ ਨਾਲ ਹਿੰਦੂ ਵੀਰ ਆਇਆ ਸੀ ਕਹਿੰਦੇ ਇਹੋ ਹੀ ਹੈ ਗਾਇਕ ਆਖੋ ਸਤਨਾਮ ਇਹੋ ਹੀ ਹੈ ਵੀ ਹੁਣ ਇੰਨਾ ਮਿੱਤਰ ਬਣ ਗਿਆ ਇੰਨਾ ਪਿਆਰ ਬਣ ਗਿਆ ਕਿ ਨਾਲ ਆਇਆ ਅੰਮ੍ਰਿਤਸਰ ਮੈਂ ਵੀ ਗੁਰੂ ਰਾਮਦਾਸ ਦੇ ਦਰ ਦੇ ਦਰਸ਼ਨ ਕਰਕੇ ਆਵਾਂ ਆਖੋ ਸਤਨਾਮ ਆਹ ਲੋੜ ਹੈ ਪ੍ਰਚਾਰ 5 ਮਿੰਟ ਕਾਹ ਦੇਣਾ ਇੱਕ ਦੋ ਹੋਰ ਕੋਈ ਵਾਹਿਗੁਰੂ ਦਲੀਲਾਂ 8ਵੀਂ ਜੁਗਤੀ ਅਰਦਾਸ ਕਰਨ ਵਿੱਚ ਜਿਹੜੀ ਤੁਹਾਡੀ ਮੰਗ ਹੈ ਜੋ ਤੁਸੀਂ ਮੰਗ ਰੱਖੀ ਉਹਦੇ 'ਚ ਸੋਚੋ ਕਿਸੇ ਦਾ ਬੁਰਾ ਤਾਂ ਨਹੀਂ ਹੋ ਰਿਹਾ ਕਿਸੇ ਦਾ ਬੁਰਾ ਤਾਂ ਨਹੀਂ ਮੰਗਿਆ ਜਾ ਰਿਹਾ 8ਵੀਂ ਜੁਗਤੀ ਇਹਦੀ ਮੋਹਰ ਲਵਾ ਲਈ ਹੈ ਜੀ ਨਹੀਂ ਤਾਂ ਕੋਈ ਕੱਟੜ ਬੰਦਾ ਕਹਿ ਦੇਗਾ ਵੇਖੋ ਦਿੱਲੀ ਦੀ ਗੱਲ 8 ਸਾਲ ਪਹਿਲੀ ਬੀਤੀ ਸੁਣਾ ਤੀ ਗੁਰਬਾਣੀ ਨੇ ਮੰਨਿਆ ਕਿ ਮੈਨੂੰ ਉਹ ਰੂਹਾਂ ਚਾਹੀਦੀਆਂ ਕਿਹੜੀਆਂ ਜੀ
ਪਰਉਪਕਾਰ ਨਿਤ ਚਿੱਤ ਵਧੇ ਪਰਉਪਕਾਰ ਨਿਤ ਚਿੱਤ ਵਧੇ ਪਰਉਪਕਾਰ ਨਿਤ ਚਿੱਤ ਵਧੇ
ਕੇ ਭੈਣੋ ਪਰ ਉਪ
ਗੁਰਮੁਖ ਦੀ ਵਸਤਾ ਹੈ ਜੀ ਜੰਤ ਸਭ ਸੁਖ ਵਸੇ ਵਾਹਿਗੁਰੂ ਸਾਰੇ ਜੀ ਜੰਤ ਸੁਖੀ ਵਸਾ ਸਭ ਕੇ ਮਨ ਲੋਚ ਪਰ ਉਪਕਾਰ ਨਿਤ ਚਿਤ ਵਧੇ ਨਾਹੀ ਕਿਛ ਪੋਚ ਪਰ ਕਾ ਪੂਰਾ
ਭੈਣੋ ਹਰ ਕਾ
ਅਤ ਲੋੜ ਏ ਸੰਗਤ ਕਰਨ ਦੀ ਆਖੋ ਸਤਨਾਮ ਅੱਠਵੀਂ ਜੁਗਤੀ ਅਰਦਾਸ ਕਰਨ ਵੇਲੇ ਮੰਗ ਵਿੱਚ ਕਿਸੇ ਦੂਜੇ ਦਾ ਬੁਰਾ ਨਾ ਹੋਵੇ ਇਹ ਮੇਰੇ ਨਾਲ ਵੀ ਇੱਕ ਵਾਰੀ ਬੀਤੀ ਜੀ ਤੁਹਾਡੀ ਸੰਗਤ ਦਾ ਬੱਚਾ ਭਾਈ ਅਮਨਦੀਪ ਸਿੰਘ ਤੁਹਾਨੂੰ ਪਤਾ ਵੀ ਸਾਲ ਬਾਅਦ ਰਹਿਣ ਸਬਾਈ ਕਰਾਉਂਦੇ ਮਹਾਰਾਜ ਦਾ ਅਖੀਰਲਾ ਸ਼ਨੀ ਐਤ ਹੁੰਦਾ ਹੈ ਆਪ ਜੀ ਨੂੰ ਪਤਾ ਇਹ ਚਾਰ ਕੁ ਸਾਲਾਂ ਦੀ ਕਿ ਪੰਜ ਸਾਲਾਂ ਦੀ ਗੱਲ ਹੈ ਪਟਾਕਾ ਮਾਰਕੀਟ ਰਹਿਣ ਸਬਾਈ ਤਰੀਕ ਮਿੱਥ ਲਈ ਇੰਨੀ ਤਰੀਕ ਹੋਣੀ ਇਸ਼ਤਿਹਾਰ ਲੱਗ ਗਏ ਬੋਰਡ ਲੱਗ ਗਏ ਇਕੱਤੀ ਮਹਾਰਾਜ ਦੇ ਕਰੀਬ ਹੁੰਦਾ ਇਹ ਬੀਤੀ ਬਾਤ ਦੱਸਦੇ ਹਾਂ ਕਿ ਗੱਲ ਸੌਖੀ ਸਮਝ ਲੱਗ ਪਟਾਕਾ ਮਾਰਕੀਟ ਸੁਲਤਾਨਵਿੰਡ ਗੇਟ ਤੋਂ ਵਾਰ ਵਾਰ ਜਿੱਥੇ ਰਹਿਣ ਸਵਾਈ ਸਿਰਫ ਪੌਣਾ ਕਿਲੋਮੀਟਰ ਦੂਰ ਕਿਸੇ ਨੇ ਕੀਰਤਨ ਦਰਬਾਰ ਰੱਖਤਾ ਆਪ ਸਤਨਾਮ ਉਸੇ ਦਿਨ ਉਸੇ ਟਾਈਮ ਆ ਸੰਸਾਰ ਜੇ ਇੱਕ ਇਸ਼ਤਿਹਾਰ ਲੱਗੇ ਆ ਅਨਾਊਂਸਮੈਂਟ ਹੋ ਗਈ ਮਹੀਨਾ ਡੇਢ ਪਹਿਲੇ ਉਹ ਪ੍ਰੋਗਰਾਮ ਰੱਖੇ ਮਤਲਬ ਦਿਨ ਬਦਲਾ ਕੇ ਰੱਖਦਾ ਵੀ ਫਿਰ ਬਿਲਕੁਲ ਅੱਧਾ ਪੌਣਾ ਕਿਲੋਮੀਟਰ ਥੋੜ੍ਹਾ ਜਿਹਾ ਵਕਫਾ ਉਹਨਾਂ ਦੇ ਵੀ ਇਸ਼ਤਿਹਾਰ ਲੱਗ ਗਏ ਬੋਰਡ ਵੀ ਲੱਗ ਗਏ ਅਤੇ ਇੱਕ ਚਲੋ ਸੁਭਾਅ ਬਣਿਆ ਕਿ ਵੀ ਜਿੱਦ ਵੇਲੇ ਕੋਈ ਵੱਡਾ ਸਮਾਗਮ ਹੋਵੇ ਹੁਣ ਜਿਵੇਂ 5 ਵਜੇ ਰਹਿਣ ਸਫਾਈ ਸ਼ੁਰੂ ਹੋਣੀ ਸ਼ਾਮੀ ਅਤੇ ਹੁੰਦਾ ਵੀ ਦੁਪਹਿਰੀ 2 ਵਜੇ 1 ਵਜੇ ਬਾਬਾ ਦੀਪ ਸਿੰਘ ਦੇ ਦਰ 'ਤੇ ਦਾਸ ਦਾ ਸੁਭਾਅ ਹੈ ਬਾਬਾ ਜੀ ਦੀ ਬੇਨਤੀ ਕਰਕੇ ਮਹਾਰਾਜ ਜੀ ਇਹ ਮੇਰੇ ਨਾਲ ਬੀਤੀ ਦਾਸ ਬਾਬਾ ਦੀਪ ਸਿੰਘ ਦਰ 'ਤੇ ਗਿਆ ਦੇਗ ਲਈ ਕਿਰਪਾਨ ਭੇਟ ਕਰਾਈ ਜੋ ਮਰਿਆਦਾ ਜਿਹੜਾ ਪ੍ਰਸ਼ਾਦ ਕਿਰਪਾਨ ਭੇਟ ਕਰਕੇ ਮਿਲਦਾ ਫਿਰ ਉਹਦੀ ਹੱਥ 'ਚ ਲੈ ਕੇ ਅਰਦਾਸ ਕਰੀ ਦੀ ਹੈ ਅਤੇ ਕਈ ਤਾਂ ਲਿਫਾਫੇ 'ਚ ਪਾ ਲੈਂਦੇ ਕਿਰਪਾਨ ਭੇਟ ਕਰਾ ਕੇ ਇਹ ਕੋਈ ਕਿਰਿਆ ਥੋੜ੍ਹੀ ਹੈ ਇਹ ਪ੍ਰਤੱਖ ਮਹਾਰਾਜ ਦੇ ਭੇਟਾ ਕਰਨਾ ਦਾਸ ਨੇ ਜਪਜੀ ਸਾਹਿਬ ਦੇ ਪਾਠ ਦੀ ਹਾਜ਼ਰੀ ਲਾਈ ਜਦੋਂ ਮੈਂ ਅਰਦਾਸ ਕਰਨ ਲੱਗਾ ਨਾ ਉਹ ਕਰਦਿਆਂ ਕਰਦਿਆਂ ਮੈਂ ਵੀ ਤੂੰ ਚਿੱਤੀ 'ਚ ਆ ਗਿਆ ਮੈਂ ਕਿਹਾ ਮਹਾਰਾਜ ਅੱਜ ਰਹਿਣ ਸੁਭਾਈ ਹੈ ਕਿਰਪਾ ਕਰਨੀ ਵੱਧ ਤੋਂ ਵੱਧ ਸੰਗਤ ਆਵੇ ਨਿਰਵਿਘਨਤਾ ਸਹਿ ਸੰਪੂਰਨਤਾ ਹੋਵੇ ਤੁਹਾਡੇ ਹੀ ਆ ਹੋਰ ਕਿੱਥੇ ਕਰੀਏ ਬੇਨਤੀ ਅਤੇ ਕੁਦਰਤੀ ਅੰਦਰੋਂ ਨਿਕਲ ਗਿਆ ਮੈਂ ਕਿਹਾ ਮਹਾਰਾਜ ਅੱਧਾ ਕਿਲੋਮੀਟਰ ਕਿਸੇ ਦੂਜੇ ਨੇ ਵੀ ਪ੍ਰੋਗਰਾਮ ਰੱਖਤਾ ਅਤੇ ਹੁਣ ਇੱਕਦਮ ਦਿਮਾਗ 'ਚ ਆਇਆ ਵੀ ਕੀ ਕਹਾਂ ਸੱਚੇ ਪਾਤਸ਼ਾਹ ਉੱਧਰ ਕੋਈ ਨਾ ਜਾਵੇ ਆ ਗਈ ਤੂੰ ਚਿੱਤੀ ਮਹਾਰਾਜ ਉੱਧਰ ਕੋਈ ਨਾ ਸਾਰੀ ਸੰਗਤ ਇੱਧਰ ਆਵੇ ਆਹ ਨਿਰਵਿਘਨਤਾ ਸਹਿਤ ਹੋਵੇ ਬਸ ਹੋਏ ਹੋਏ ਪ੍ਰਵਾਸ ਕਰਦੇ ਕਰਦੇ ਮੈਂ ਕਿਹਾ ਬਈ ਕੀ ਕਹਾਂ ਸੋਚ ਚੱਲ ਰਹੀ ਹੈ ਹੱਥ ਜੁੜੇ ਹੈ ਧਿਆਨ ਉੱਧਰ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਦੀਪ ਸਿੰਘ ਦੇ ਦਰ 'ਤੇ ਉਹਨਾਂ ਦੇ ਦਰ 'ਤੇ ਖੜ੍ਹਾ ਜਦੋਂ ਫਿਰ 1-2 ਮਿੰਟ ਸੋਚਿਆ ਮੈਂ ਕਿਹਾ ਬਈ ਸਿੱਖੀ ਦਾ ਮਾਰਗ ਹੈ ਤੇਰੇ ਭਾਣੇ ਇਹ ਮੈਂ ਮਹਾਰਾਜ ਦੀ ਜ਼ੋਰੀ 'ਚ ਕਹਿ ਰਿਹਾ ਕੋਈ ਵਡਿਆਈ ਨਾ ਸਮਝੇ ਉਸ ਵੇਲੇ ਫੈਸਲਾ ਕੀ ਲਿਆ ਬਾਬਾ ਦੀਪ ਸਿੰਘ ਜੀ ਦੇ ਚਰਨਾਂ 'ਚ ਇਹ ਲਫਜ਼ ਵਰਤੇ ਮੈਂ ਕਿਹਾ ਬਾਬਾ ਦੀਪ ਸਿੰਘ ਜੀ ਅੱਧਾ ਕਿਲੋਮੀਟਰ ਦੂਰ ਇੱਕ ਹੋਰ ਪ੍ਰੋਗਰਾਮ ਰੱਖਿਆ ਕਿਸੇ ਨੇ ਕਿਰਪਾ ਕਰ ਦੇਣੀ ਡੋਰੀ ਤੁਹਾਡੇ ਹੱਥ ਇੰਨੀਆਂ ਕੁ ਸੰਗਤਾਂ ਭੇਜ ਦਿਓ ਉਹ ਵੀ ਪੰਡਾਲ ਭਰ ਜੇ ਵੀ ਭਰ ਜਾਵੇ ਅੰਦਰ ਕੱਠ ਉੱਥੇ ਵੀ ਕੱਠ ਉੱਥੇ ਵੀ ਅੰਦਰ ਇੱਕ ਰਲੀਫ ਕਿ ਅੱਜ ਪੈਰ ਥਿੜਕਦੇ ਥਿੜਕਦੇ ਬਾਬਾ ਦੀਪ ਸਿੰਘ ਨੇ ਬਚਾ ਲਿਆ ਹੈ ਜੇ ਆਪਾਂ ਇਹ ਕਹਿ ਮਿਲਦੇ ਮਹਾਰਾਜ ਉੱਧਰ ਕੋਈ ਨਾ ਜਾਵੇ ਇੱਧਰ ਸਾਰੀ ਸੰਗਤ ਭੇਜੋ ਮਹਾਰਾਜ ਉਹਨਾਂ ਨੇ ਮੁਕਾਬਲੇ ਦੇ ਪ੍ਰੋਗਰਾਮ ਰੱਖਤਾ ਮਹਾਰਾਜ ਉਹਨਾਂ ਨੂੰ ਜਰਾ ਮਜ਼ਾ ਵਿਖਾਓ ਸਤਨਾਮ ਅੱਠਵੀਂ ਚੁਕਤੀ ਅਰਦਾਸ ਕਰਨ ਵੇਲੇ ਤੁਹਾਡੀ ਮੰਗ ਵਿੱਚ ਕਿਸੇ ਦੂਜੇ ਦਾ ਬੁਰਾ ਹੈ ਅਰਦਾਸ ਹੀ ਹੈ ਨਾ ਅਸੀਂ ਕਹੀਏ ਮਹਾਰਾਜ ਉੱਧਰ ਕੋਈ ਨਹੀਂ ਕਹਿੰਦੇ ਬੜੀ ਲੋੜ ਹੈ ਬਹੁਤ ਲੋੜ ਮੈਂ ਇੱਕ ਅਖੀਰਲੀ ਗੱਲ ਕਹਿ ਕੇ ਸਮਾਪਤੀ ਕਰਨ ਲੱਗਾ ਬਾਬਾ ਨੰਦ ਸਿੰਘ ਜੀ ਵੇਲੇ ਹੁਣ ਇਹਨੂੰ ਫੀਲ ਨਾ ਕਰਨਾ ਤੇ ਦੂਜੇ ਬੰਨੇ ਨਾਲ ਖੜਨਾ। ਤੁਹਾਨੂੰ ਪਤਾ ਨਾਨਕ ਸਰ ਥਾਲ ਲੱਗਦਾ ਬਕਾਇਦਾ ਭਾਵਨਾ ਨਾਲ ਭੋਗ ਲਵਾਇਆ ਜਾਂਦਾ। ਆਖੋ ਸਤਨਾਮ ਮਹਾਰਾਜ ਜੀ ਛਕੋ। ਇਹ ਬਾਬਾ ਆਨੰਦ ਸਿੰਘ ਜੀ ਦੇ ਵੇਲੇ ਦਾ ਬਚਨ ਤੇ ਜਿਹਦੀ ਡਿਊਟੀ ਸੀ ਭੋਗ ਲਵਾਉਣ ਦੀ ਨਾ, ਪਤਾ ਨਹੀਂ ਹੁਣ ਉਹ ਜਿਵੇਂ ਵੀ ਉੱਥੇ ਉਹਦੀ ਭਾਵਨਾ ਬਕਾਇਦਾ ਗੜਵੀ ਨਾਲ ਹੱਥ ਆਏ ਜਾਂਦੇ ਤੋਲੀਆ ਕੇ ਕੀਤਾ ਜਾਂਦਾ। ਉਹਨੇ ਜਦੋਂ ਪ੍ਰਸ਼ਾਦੇ ਦਾ ਭੋਗ ਲਵਾਇਆ ਤੇ ਆ ਕੇ ਬਾਬਾ ਜੀ ਨੂੰ ਕੀ ਆਖਿਆ, ਮਹਾਰਾਜ ਅੱਜ ਇੰਜ ਲੱਗਦਾ ਗੁਰੂ ਨਾਨਕ ਨੇ ਭੋਗ ਨਹੀਂ ਲਾਇਆ, ਮੈਨੂੰ ਦਰਸ਼ਨ ਵੀ ਨਹੀਂ ਹੋਏ, ਭਾਵਨਾ ਵੀ ਨਹੀਂ ਬਣੀ, ਸੁਰਤੀ 'ਚ ਵੀ ਨਹੀਂ ਆਏ। ਅਤੇ ਬਾਬਾ ਆਨੰਦ ਸਿੰਘ ਜੀ ਕਹਿੰਦੇ ਪ੍ਰਸ਼ਾਦਾ ਕਿੱਥੋਂ ਆਇਆ, ਪ੍ਰਸ਼ਾਦਾ ਕਿੱਥੋਂ ਆਇਆ ਜਿਹੜਾ ਥਾਲ ਲਾਇਆ ਜੀ? ਫਲਾਣਾ ਵਿਅਕਤੀ ਦੇ ਗਿਆ, ਚਲਾ ਗਿਆ ਕਿ ਬੈਠਾ ਜੀ? ਬੈਠਾ ਜੀ, ਉਹ ਲਿਆ ਬੁਲਾਓ। ਜਦੋਂ ਵਿਅਕਤੀ ਨੂੰ ਬੁਲਾਇਆ ਤੇ ਬਾਬਾ ਆਨੰਦ ਸਿੰਘ ਜੀ ਕਹਿੰਦੇ ਪ੍ਰਸ਼ਾਦਾ ਤੇਰੇ ਲੋ ਆਇਆ? ਕਹਿਣ ਲੱਗੇ ਭੋਗ ਨਹੀਂ ਲੱਗਾ। ਇਹ ਪ੍ਰਸ਼ਾਦਾ ਕਿਸ ਭਾਵਨਾ ਨਾਲ ਲਿਆ? ਜਦੋਂ ਕੜਕ ਕੇ ਕਿਹਾ ਮਹਾਂਪੁਰਸ਼ ਵੀਰ ਅੱਗੋਂ ਕੀ ਕਹਿੰਦਾ, ਕਹਿੰਦਾ ਮਹਾਂਪੁਰਸ਼ੋ, ਇਹ ਉਹ ਸਮੇਂ ਦੀ ਗੱਲ ਹੈ ਜਦੋਂ 50 ਰੁਪਏ ਬਹੁਤ ਹੁੰਦੇ ਸੀ। ਕਹਿੰਦਾ ਮਹਾਂਪੁਰਸ਼ੋ, ਕਿਸੇ ਵਿਅਕਤੀ ਕੋਲੋਂ ਮੈਂ 50 ਰੁਪਏ ਲੈਣੇ ਸੀ, ਉਹ ਦਿੰਦਾ ਨਹੀਂ ਸੀ, ਅਤੇ ਮੈਂ 50 ਅੱਗੇ ਇੱਕ ਜੀਰੋ ਹੋਰ ਲਾ ਕੇ ਨਾ ਉਹਦਾ ਜਿਹੜਾ ਮੇਰੇ ਕੋਲ ਲਿਖਤੀ ਪਿਆ ਸੀ ਉਹਦੇ ਅੱਗੇ ਜੀਰੋ ਹੋਰ ਲਾ ਕੇ 500 ਬਣਾ ਕੇ ਅਰਦਾਸ ਕਰਤੀ, 500 ਲਾ ਕੇ ਕੇਸ ਕਰਤਾ। ਅਤੇ ਕੀ ਆਖਿਆ ਵੀ ਜੇ ਮੈਂ ਕੇਸ ਜਿੱਤ ਗਿਆ ਇਹ 500 ਦਾ ਤਾਂ ਮੈਂ ਪ੍ਰਸ਼ਾਦਾ ਲੈ ਕੇ ਆਵਾਂ। ਅਤੇ ਕਹਿਣ ਲੱਗਾ ਜੀ ਮੈਂ ਅਰਦਾਸ ਕੀਤੀ ਵੀ ਇਹ ਮੈਨੂੰ, ਮੈਂ 500 ਕਰਕੇ ਉੱਤੇ ਕੇਸ ਕੀਤਾ, ਜੇ ਮੈਨੂੰ ਮਿਲ ਗਏ ਤਾਂ ਮੈਂ ਪ੍ਰਸ਼ਾਦਾ ਲੈ ਕੇ ਆਵਾਂਗਾ। ਮਹਾਂਪੁਰਸ਼ ਉਹ ਕੇਸ ਮੈਂ ਜਿੱਤ ਗਿਆ। ਹੁਣ ਵੇਖ ਲਓ ਕਿੰਨੀ ਗਿਆਨਤਾ, 50 ਦੇ 500 ਕਰਕੇ ਅਰਦਾਸ ਕਰ ਰਿਹਾ ਕਿ ਇਹ ਮੈਂ ਕੇਸ ਜਿੱਤ ਜਾਵਾਂ, ਕਿੰਨੀ ਅਗਿਆਨਤਾ। ਕਰ ਅਰਦਾਸ ਰਿਹਾ, ਕਰ ਨੇਮ ਰਿਹਾ, ਪਰ ਕਿਸੇ ਦੂਜੇ ਦਾ ਬੁਰਾ ਕਰ ਰਿਹਾ। ਉਸ ਵੇਲੇ ਬਾਬਾ ਆਨੰਦ ਸਿੰਘ ਜੀ ਨੇ ਬਚਨ ਕੀਤਾ, ਕਹਿੰਦੇ ਫਿਰ ਅੱਜ ਜਿਹੜਾ ਤੂੰ ਪ੍ਰਸ਼ਾਦਾ ਲਿਆ ਇਹ ਪ੍ਰਸ਼ਾਦਾ ਨਹੀਂ, ਭੋਗ ਕਿਵੇਂ ਲੱਗੇ ਇਹਦੇ ਵਿੱਚ ਉਸ ਗਰੀਬ ਦਾ ਲਹੂ ਨਜ਼ਰ ਆ ਰਿਹਾ ਜਿਹਨੂੰ ਔਖੇ ਹੋ ਕੇ ਦੇਣੇ ਪਏ ਤੂੰ ਕੇਸ ਜਿੱਤਿਆ। ਬਾਬਾ ਜੀ ਨੇ ਕਿਹਾ ਟੋਇਆ ਪੁੱਟ ਕੇ ਦੱਬ ਦਿਓ, ਕੋਈ ਹੋਰ ਵੀ ਨਾ ਖਾਵੇ, ਗਲਤ ਕਮਾਈ ਹੈ ਇਹ। ਚਲੋ ਮੈਂ ਪਿਆਰ 'ਚ ਗੱਲ ਕਰ ਰਿਹਾ। ਉਸ ਤੋਂ ਬਾਅਦ ਬਾਬਾ ਜੀ ਨੇ ਮਰਿਆਦਾ ਬਣਾਈ, ਪ੍ਰਸ਼ਾਦਾ ਬਾਕੀ ਦੇ ਬਾਹਰੋਂ ਆਏਗਾ, ਜਿਹੜਾ ਭੋਗ ਲੱਗੇਗਾ ਉਹ ਉੱਥੇ ਤਿਆਰ ਹੋਏਗਾ। ਨਾਨਕ ਸਾਰੀ ਆਖੋ ਸਤਨਾਮ, ਉੱਥੇ ਹੀ ਸਿਮਰਨ ਮਰਿਆਦਾ ਨਾਲ ਤਿਆਰ ਹੋਏਗਾ, ਬਾਕੀ ਜਿਹੜਾ ਬਾਹਰੋਂ ਪੱਕ ਕੇ ਸੰਗਤ ਲਈ। ਸਿਰਫ ਇਸ਼ਾਰਾ ਹੈ, ਅਰਦਾਸ ਹੀ ਹੈ, ਪਰ ਕਿਵੇਂ ਉਹਦੇ ਵਿੱਚ 50 ਦਾ 500 ਬਣਾ ਕੇ ਦੂਜੇ ਦਾ ਬੁਰਾ। 8ਵੀਂ ਜੁਗਤੀ, ਅਰਦਾਸ ਕਰਨ ਵੇਲੇ ਤੇਰੀ ਮੰਗ ਵਿੱਚ ਕਿਸੇ ਦੂਜੇ ਦਾ ਬੁਰਾ ਨਾ ਹੋਵੇ। 8ਵੀਂ ਜੁਗਤੀ, ਗੁਰੂ ਕਿਰਪਾ ਕਰੇ ਤੁਹਾਡੇ ਤੇ। ਸਾਰੇ ਪੜਿਓ ਜੀ ਪਿਆਰ ਨਾਲ।
ਜੀ ਕੀ ਬਿਰਥਾ ਹੋਏ ਸੋ ਗੁਰਮੇ ਅਰਦਾਸ ਕਰੇ,
ਜੀ ਕੀ ਬਿਰਥਾ ਹੋਏ ਸੋ ਗੁਰਮੇ ਅਰਦਾਸ ਕਰੇ,
ਅਰਦਾਸ ਕਰ।
ਕਰ
Oh.